नमस्कार, ए आकाशवाणी जलंधर है। खबरां दे इस बुलेटिन नाल मैं अमन देव। पहला चोणवीआं खबरां। संसद दीआं दोवां सभावां विच 2024-25 दे केंद्रीय बजट ते चर्चा शुरू हो गई है। समाज दे वख-वख वर्गां दे नुमाइंदिआं ने कल पेश कीते गए बजट दी शलाघा कीती है। रेल मंत्री अश्विनी वैष्णव ने कहा कि रेल बजट का वड्डा हिस्सा रेल सुरक्षा को मजबूत करने लिए अलॉट किया गया। उन्होंने कहा कि पंजाब में रेलवे के बुनियादी ढांचे के विकास लिए 5,147 करोड़ रुपए दिए गए हैं। सरकार ने स्पष्ट किया है कि नीट अंडर ग्रेजुएट को बंद करने और राजवार दाखला परीक्षाओं को बहाल करने की कोई तजवीज नहीं है। कोला ते खान मंत्री जी किशन रेड्डी ने कहा कि सरकार की देश भर में कोला खाना निजीकरण की कोई योजना नहीं है। खबरां विस्तार नाल। लोकसभा ने 2024-25 के केंद्रीय बजट ते चर्चा शुरू कर दिती है। सदन 2024-25 लिए केंद्र शासित प्रदेश जम्मू कश्मीर के बजट ते भी चर्चा कर रहा है। चर्चा की शुरुआत करदे कांग्रेस की कुमारी शैलजा ने बेरोजगारी का मुद्दा उठाउंदे कहा कि देश विच बेरोजगारी दिनों दिन वध रही है। उन्होंने सवाल किया कि केंद्र सरकार के विभागों में खाली असामियों को भरने लिए सरकार कदम क्यों नहीं चुक रही। कांग्रेसी आगू ने हरियाणा में बेरोजगारी बारे भी गल की। उन्होंने अग्निवीर योजना से सरकार की आलोचना की इस वापस लैण की मांग की। उन्होंने इल्जाम लाया कि सरकार ने बजट में किसानों और मजदूरों की अणदेखी की है। श्रीमती शैलजा ने मांग की कि सरकार किसानों को घट्टो घट समर्थन मुल बारे कानूनी गरंटी दे और दिहाड़ीदार मजदूरों लिए घट्टो घट उजरत 400 रूपये तय करे। चर्चा से हिस्सा लेंदिया भाजपा के बिप्लब कुमार देव ने कहा कि 2014 जो भाजपा सरकार सत्ता च आई सी भारत 5 कमजोर देशों में सी। उन्होंने कहा कि नरेंद्र मोदी सरकार ने आर्थिक सिस्टम नू पारदर्शी बनाया है। श्री देव ने कहा कि आर्थिक सर्वेक्षण ने 2024-25 में 6.5% तो 7% के असल GDP वाधे का अनुमान लाया है। समाजवादी पार्टी के वरिंदर सिंह ने भाजपा की अगुवाई वाली केंद्र सरकार से केंद्रीय बजट में उत्तर प्रदेश में नजरअंदाज करने का इल्जाम लाया। उन्होंने कहा कि यह संघवाद से हमला है। चर्चा में हिस्सा लेंदे TMC संसद मैंबर अभिषेक बैनर्जी ने विरोधी नेताओं खिलाफ रोजगार नोटबंदी और केंद्रीय एजेंसियों की कथित दुर्वरतों के मुद्दे पर सरकार की आलोचना की। उन्होंने केंद्र सरकार से अपने वादों और गारंटी को निभाने में नाकाम रहने का इल्जाम लाया। उन्होंने नीट को लेकर भी सरकार पर निशाना लाया। हाल ही में हुए रेल हादसों का जिक्र करते हुए श्री बैनर्जी ने कहा कि बजट में रेल सुरक्षा का कोई जिक्र नहीं है। DMK के दयानिधि मारन ने केंद्र उपर केंद्रीय बजट में तमिलनाडु को नजरअंदाज करने का इल्जाम लाया है। उन्होंने महंगाई की गल करदे कहा कि देश के लोग इसका खमियासा भुगत रहे हैं। श्री मारन ने इल्जाम लाया कि हड़ कंट्रोल लिए तमिलनाडु को 1 रूपया भी अलाट नहीं किया गया। चर्चा जारी है। राज्यसभा में भी केंद्रीय बजट से चर्चा शुरू हुई। चर्चा की शुरुआत करदे कांग्रेस के संसद मैंबर पी चिदम्बरम ने बेरोजगारी और महंगाई के मुद्दे उठाए। उन्होंने कहा कि बेरोजगारी सब तो वड्डी समस्या है ते प्रोडक्शन लिंक्ड इंसेंटिव स्कीम ने देश में लोड़ीदियां नौकरियां पैदा नहीं कीतियां। श्री चिदम्बरम ने कहा कि महंगाई असल अंकड़े नालों कितने वाधा है। इल्जाम लाया कि वित्त मंत्री ने अपने बजट भाषण दौरान इससे कुछ नहीं किया। उन्होंने केंद्रीय बजट में कुछ राज्यों नाल कथित वितकरे का मुद्दा उठाउंदिआं कहा कि बिहार और आंध्र प्रदेश को इस साल के बजट में वाधू फंड दिए गए हैं। उन्होंने मांग की कि घट्टो घट उजरत और घट्टो घट समर्थन मुल की गारंटी दी जाए। उन्होंने अग्निपथ स्कीम खत्म करन और नीट परीक्षा रद्द करने की भी मांग की। BJP के डॉ राधा मोहन दास अग्रवाल ने प्रधानमंत्री नरेंद्र मोदी की अगुवाई हेठ पिछले 10 साल दौरान की प्राप्तियों से रोशनी पाई। उन्होंने कहा कि सरकार ने जनधन योजना शुरू की है जिस नाल देश के करोड़ों लोगों को बैंकिंग सेवाएं प्रदान की गई ने। पेंडू खेतरों में 14 करोड़ तो वध परिवारों को टूटी हुई पानी के कनैक्शन मुहैया कराए गए हैं। आयुष्मान भारत योजना गरीब लोगों को सेहत सेवाएं प्रदान करने में सहायक सिद्ध हुई है। कई क्षेत्रों में देश के विकास की शानदार उदाहरण का हवाला देते हुए श्री अग्रवाल ने कहा कि देश में 8% तो ऊपर विकास दर देखने को मिल रही है और देश में रोजगार के लखा मौके पैदा हुए हैं। उन्होंने कहा कि मौजूदा सरकार दौरान प्रति व्यक्ति आमदनी वधी है। चर्चा जारी है। इस दौरान समाज के वख-वख वर्गों के नुमाइंदे ने कल पेश किए गए केंद्रीय बजट की शलाघा की है। मोगा तो प्रोफेसर बलविंदर सिंह दौलतपुरा ने कहा कि बजट में उच्च सिक्ख्या बारे की गई व्यवस्था शलाघा योग है।
ਇਸ ਦੇ ਵਿੱਚ ਸਭ ਤੋਂ ਜਿਹੜੀ ਵਧੀਆ ਗੱਲ ਬਜਟ ਦੇ ਵਿੱਚ ਹੋਈ ਹੈ ਕਿ ਸਾਡੇ ਵਿਦਿਆਰਥੀਆਂ ਵਾਸਤੇ 10 ਲੱਖ ਦਾ ਤੱਕ ਦਾ ਲੋਨ ਜਿਹੜਾ ਹੈਗਾ ਉਹ 3% ਵਿਆਜ ਤੇ ਦਿੱਤਾ ਜਾਣਾ ਹੈ ਤੇ ਇਹ ਬਹੁਤ ਹੀ ਵਧੀਆ ਸਕੀਮ ਹੈਗੀ ਹੈ। ਬਹੁਤ ਸਾਰੇ ਜਿਹੜੇ ਗਰੀਬ ਬੱਚੇ ਹੈ ਹੁਸ਼ਿਆਰ ਬੱਚੇ ਹੈ ਉਹ ਪੈਸੇ ਕਰਕੇ ਅੱਗੇ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ ਤੇ ਉਚੇਰੀ ਸਿੱਖਿਆ ਵਾਸਤੇ ਇਹ ਜੋ ਕੇਂਦਰੀ ਬਜਟ ਦੇ ਵਿੱਚ ਆਪਣਾ ਪ੍ਰਸਤਾਵ ਰੱਖਿਆ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਖਰੜ ਦੇ ਵਸਨੀਕ ਨਰਿੰਦਰ ਸਿੰਘ ਰਾਣਾ ਨੇ ਬਜਟ ਨੂੰ ਸਾਰਿਆਂ ਲਈ ਹਾਂ ਪੱਖੀ ਦੱਸਿਆ ਹੈ।
ਬਹੁਤ ਵਧੀਆ ਬਜਟ ਆਇਆ, ਇਸ ਦੇ ਵਿੱਚ ਜਿਹੜੀਆਂ ਕੈਂਸਰ ਦੀਆਂ ਦਵਾਈਆਂ ਤੇ ਜਿਹੜੀ ਕਸਟਮ ਡਿਊਟੀ ਹੈ ਉਹ ਫ੍ਰੀ ਕਰੀ ਗਈ ਹੈ। ਜਿਹੜੇ ਸੋਨਾ ਚਾਂਦੀ ਦੇ ਗਹਿਣੇ ਹੈ ਉਹਨਾਂ ਤੇ ਕਸਟਮ ਡਿਊਟੀ 6% ਕਢਾਈ ਗਈ ਹੈ। ਬਜਟ ਦੇ ਵਿੱਚ ਹੋਰ ਟੈਕਸ ਦੇ ਤਹਿਤ ਵੀ ਨਵੀਂ ਆਮਦਨ ਟੈਕਸ ਹੈ ਜਿਹੜੀ ਉਹ 3 ਲੱਖ ਤੋਂ ਤੱਕ ਕੋਈ ਟੈਕਸ ਨਹੀਂ ਲੱਗੇਗਾ, 307 ਤੋਂ ਸਿਰਫ 5%। ਇਸ ਤਰ੍ਹਾਂ ਦੀ ਬਹੁਤ ਸਾਰੀ ਰਾਹਤ ਜਿਹੜੀ ਆਮ ਆਦਮੀ ਜੋ ਲੋਕਾਂ ਨੂੰ ਮਿਲੀ ਹੈ ਇਹਦੇ ਨਾਲ ਆਰਥਿਕ ਤੌਰ ਤੇ ਦੇਸ਼ ਤਰੱਕੀ ਕਰੇਗਾ।
ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਰੇਲ ਬਜਟ ਦਾ ਵੱਡਾ ਹਿੱਸਾ ਰੇਲ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਅਲਾਟ ਕੀਤਾ ਗਿਆ ਹੈ। ਅੱਜ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਲਗਭਗ 2,62,000 ਕਰੋੜ ਰੁਪਏ ਦੇ ਕੁੱਲ ਬਜਟ ਵਿਚੋਂ 1,00,000 ਕਰੋੜ ਰੁਪਏ ਤੋਂ ਵੱਧ ਰੇਲ ਸੁਰੱਖਿਆ ਨਾਲ ਸਬੰਧਤ ਉਪਾਵਾਂ ਲਈ ਰੱਖੇ ਗਏ ਨੇ। ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ 31,000 ਨਵੇਂ ਟਰੈਕ ਬਣਾਏ ਗਏ ਨੇ ਤੇ 40,000 ਕਿਲੋਮੀਟਰ ਰੇਲ ਮਾਰਗ ਦਾ ਬਿਜਲੀਕਰਨ ਕੀਤਾ ਗਿਆ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਾਲ 2024-25 ਦੇ ਬਜਟ ਵਿਚ ਪੰਜਾਬ ਰਾਜ ਵਿਚ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 5,147 ਕਰੋੜ ਰੁਪਏ ਦਿੱਤੇ ਗਏ ਨੇ।
ਰਿਕਾਰਡ ਬਜਟ ਐਲੋਕੇਸ਼ਨ ਹੋਇਆ ਇਸ ਵਾਰ ਰੇਲਵੇ ਦੇ ਡਿਵੈਲਪਮੈਂਟ 5,147 ਕਰੋੜ ਰੁਪੀਸ ਬਜਟ ਦਾ ਐਲੋਕੇਸ਼ਨ ਦਿਆ 5,147 ਕਰੋੜ ਰੁਪਏ। ਇਸ ਦਾ ਬਹੁਤ ਲਾਭ ਮਿਲੇਗਾ ਸਟੇਟ ਕੋ। ਆਨ ਗੋਇੰਗ ਪ੍ਰੋਜੈਕਟ ਪੰਜਾਬ ਮੇ ਵੀ 19,843 ਕਰੋੜ ਰੁਪਏ ਕੇ ਚੱਲ ਰਹੇ ਹੈ।
ਰੇਲ ਮੰਤਰੀ ਨੇ ਕਿਹਾ ਕਿ ਪੰਜਾਬ ਦੇ 30 ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨਾਂ ਦੀ ਤਰਜ਼ ਤੇ ਮੁੜ ਵਿਕਸਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਅੱਜ ਸਪਸ਼ਟ ਕੀਤਾ ਕਿ ਮੈਡੀਕਲ ਪ੍ਰੀਖਿਆ ਨੂੰ ਲੈ ਕੇ ਵਿਵਾਦਾਂ ਦਰਮਿਆਨ ਨੀਟ ਅੰਡਰ ਗ੍ਰੈਜੂਏਟ ਨੂੰ ਬੰਦ ਕਰਨ ਅਤੇ ਰਾਜਵਾਰ ਦਾਖਲਾ ਪ੍ਰੀਖਿਆਵਾਂ ਨੂੰ ਬਹਾਲ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਇਹ ਗੱਲ ਸਿੱਖਿਆ ਰਾਜ ਮੰਤਰੀ ਡਾ. ਸੁਕਾਂਤਾ ਮਜੁਮਦਾਰ ਨੇ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਕਹੀ। ਯੂਜੀਸੀ ਨੈਟ ਪ੍ਰੀਖਿਆ ਬਾਰੇ ਉਨ੍ਹਾਂ ਨੇ ਦਸਿਆ ਕਿ ਇਸ ਸਾਲ ਜੂਨ ਵਿਚ ਲਈ ਗਈ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਤੇ ਹੁਣ ਇਹ ਫੈਸਲਾ ਕੀਤਾ ਗਿਆ ਕਿ ਇਹ 21 ਅਗਸਤ ਤੋਂ 4 ਸਤੰਬਰ 2024 ਵਿਚਕਾਰ ਕੰਪਿਊਟਰ ਆਧਾਰਿਤ ਟੈਸਟ ਮੋਡ ਵਿਚ ਕਰਾਈ ਜਾਏਗੀ। ਇਸ ਸਾਲ ਮਈ ਵਿਚ ਮੁਲਾਜ਼ਮਾਂ ਦੀ ESI ਯੋਜਨਾ ਤਹਿਤ 23 ਲੱਖ ਤੋਂ ਵੱਧ ਨਵੇਂ ਕਾਮਿਆਂ ਨੂੰ ਭਰਤੀ ਕੀਤਾ ਗਿਆ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਹੈ ਕਿ ਕੁੱਲ 23 ਲੱਖ ਕਰਮਚਾਰੀਆਂ ਵਿਚੋਂ 11 ਲੱਖ ਤੋਂ ਵੱਧ ਕਰਮਚਾਰੀ 25 ਸਾਲ ਤੱਕ ਦੀ ਉਮਰ ਵਰਗ ਨਾਲ ਸਬੰਧਤ ਨੇ। ਮੰਤਰਾਲੇ ਨੇ ਕਿਹਾ ਕਿ ਮਈ ਵਿਚ ਮਹਿਲਾ ਮੈਂਬਰਾਂ ਦੀ ਕੁੱਲ ਭਰਤੀ 4,47,000 ਸੀ। ਕੋਲਾ ਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਨੇ ਅੱਜ ਕਿਹਾ ਕਿ ਸਰਕਾਰ ਦੀ ਦੇਸ਼ ਭਰ ਵਿਚ ਕੋਲਾ ਖਾਣਾਂ ਦਾ ਨਿੱਜੀਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਇਹ ਗੱਲ ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਜ਼ਿਮਨੀ ਸਵਾਲਾਂ ਦਾ ਜਵਾਬ ਦਿੰਦਿਆਂ ਕਹੀ। ਤੇਲੰਗਾਨਾ ਵਿਚ ਸਿੰਗਰੇਨੀ ਕੋਲਾ ਖਾਣ ਦੇ ਨਿੱਜੀਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਰੈਡੀ ਨੇ ਕਿਹਾ ਕਿ ਇਸ ਖਾਣ ਦੇ ਨਿੱਜੀਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੰਗਰੇਨੀ ਕੋਲਾ ਖਾਣ ਦੀ 51% ਹਿੱਸੇਦਾਰੀ ਸੂਬਾ ਸਰਕਾਰ ਕੋਲ ਤੇ ਬਾਕੀ 49% ਕੇਂਦਰ ਸਰਕਾਰ ਕੋਲ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਫਰਜ਼ੀ ਅਤੇ ਗੁੰਮਰਾਹਕੁੰਨ ਸੂਚਨਾਵਾਂ ਦੇ ਪ੍ਰਸਾਰਣ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕਾਰਵਾਈ ਕਰਨ ਲਈ ਵਚਨਬੱਧ ਹੈ। ਉਨ੍ਹਾਂ ਇਹ ਗੱਲ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਕਹੀ। ਸ੍ਰੀ ਵੈਸ਼ਨਵ ਨੇ ਕਿਹਾ ਕਿ ਵੱਖ ਵੱਖ ਮੀਡੀਆ ਪਲੇਟਫਾਰਮਾਂ ਤੇ ਫਰਜ਼ੀ ਖ਼ਬਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਕੋਲ ਕਾਨੂੰਨੀ ਅਤੇ ਸੰਸਥਾਗਤ ਪ੍ਰਬੰਧ ਮੌਜੂਦ ਨੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਸਬੰਧਤ ਫਰਜ਼ੀ ਖ਼ਬਰਾਂ ਦਾ ਮੁਕਾਬਲਾ ਕਰਨ ਲਈ ਨਵੰਬਰ 2019 ਵਿਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਇਨਫਰਮੇਸ਼ਨ ਬਿਊਰੋ ਅਧੀਨ ਇਕ ਤੱਥ ਜਾਂਚ ਯੂਨਿਟ FCU ਦੀ ਸਥਾਪਨਾ ਕੀਤੀ ਗਈ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਸੰਸਦ ਦੀਆਂ ਦੋਵਾਂ ਸਭਾਵਾਂ ਵਿਚ 2024-25 ਦੇ ਕੇਂਦਰੀ ਬਜਟ ਤੇ ਚਰਚਾ ਸ਼ੁਰੂ ਹੋ ਗਈ ਹੈ। ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨੇ ਕੱਲ੍ਹ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕੀਤੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਰੇਲ ਬਜਟ ਦਾ ਵੱਡਾ ਹਿੱਸਾ ਰੇਲ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਅਲਾਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 5,147 ਕਰੋੜ ਰੁਪਏ ਦਿੱਤੇ ਗਏ ਨੇ। ਸਰਕਾਰ ਨੇ ਸਪਸ਼ਟ ਕੀਤਾ ਕਿ ਨੀਟ UG ਨੂੰ ਬੰਦ ਕਰਨ ਅਤੇ ਰਾਜਵਾਰ ਦਾਖਲਾ ਪ੍ਰੀਖਿਆਵਾਂ ਨੂੰ ਬਹਾਲ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਨਮਸਕਾਰ।